ਤੇ ਰਾਤੀ ਦਾਸ ਦਾ ਇੱਕ ਮਿੱਤਰ ਹੈ USA ਤੋਂ, ਉਹਨੇ ਮੈਨੂੰ ਵਟਸਐਪ ਕੀਤਾ, ਮੈਂ ਹੁਣ ਉਹਦੀ ਫੋਟੋ ਵੀ ਵਿਖਾਵਾਂਗਾ ਲਾਈਵ ਤੇ। ਇੱਕ ਸਮਾਂ ਸੀ ਬਠਿੰਡੇ ਦਾ ਰਹਿਣ ਵਾਲਾ, ਉਹ ਗੁਰਮੁਖ ਪਿਆਰਾ ਸੀ। ਇੱਕ ਸਮਾਂ ਸੀ ਕਿ ਸਿੱਖਾਂ ਦੇ ਪਰਿਵਾਰ 'ਚ ਜਨਮ ਲੈਣ ਤੋਂ ਬਾਅਦ ਵੀ, ਪ੍ਰਦੀਪ ਸਿੰਘ ਜੀ, ਸਿੱਖਾਂ ਦੇ ਘਰ 'ਚ ਜਨਮ ਲੈਣ ਤੋਂ ਬਾਅਦ ਵੀ ਦੁਨੀਆਂ ਦਾ ਕੋਈ ਨਸ਼ਾ ਪੱਤਾ ਨਹੀਂ ਹੋਏਗਾ ਜਿਹੜਾ ਉਸ ਸਿੰਘ ਨੇ ਨਹੀਂ ਕੀਤਾ। ਕੋਈ ਪੁੱਠੇ ਕੰਮ ਨਹੀਂ ਹੋਣਗੇ ਜਿਹੜੇ ਉਸਨੇ ਨਹੀਂ ਕੀਤੇ, ਆਪਣੇ ਮੂੰਹੋਂ ਦੱਸਦਾ। ਜੇ ਤੁਸੀਂ ਚਾਹੋ ਮੈਂ ਤੁਹਾਨੂੰ ਨੰਬਰ ਵੀ ਦੇ ਸਕਦਾ ਵਾਂ, ਜਿਹੜੇ ਵੇਖ ਰਹੇ ਹੋ ਤੁਸੀਂ ਪਰਸਨਲੀ ਸਾਡੇ ਕੋਲ ਦਾ ਨੰਬਰ ਵੀ ਲੈ ਸਕਦੇ ਹੋ। ਮੈਂ ਲਾਈਵ 'ਤੇ ਨਹੀਂ ਬੋਲਣਾ, ਚਲੋ ਮਾੜੀ ਮੋਟੀ ਪ੍ਰਾਈਵੇਸੀ ਬਣੀ ਰਹੇ। ਨਾਂ ਦੱਸ ਦਿੰਦਾ ਉਹਦਾ, ਗੁਰਲਾਲ ਸਿੰਘ ਨਾਮ ਹੈ ਜੀ, ਗੁਰਲਾਲ ਸਿੰਘ। 1998 'ਚ ਉਹਨੇ ਬਠਿੰਡੇ ਤੋਂ 10ਵੀਂ ਪਾਸ ਕੀਤੀ ਸੀ, 12ਵੀਂ ਵੀ ਉੱਥੋਂ ਹੀ ਪਾਸ ਕੀਤੀ। ਫਿਰ 2000 'ਚ ਉਹਨੇ ਐਡਮਿਸ਼ਨ ਲਿਆ ਸੀ ਚੰਡੀਗੜ੍ਹ, ਅਤੇ ਪਰਿਵਾਰ ਪਿੱਛੋਂ ਚੰਗਾ ਤਕੜਾ ਹੈ ਪੈਸੇ ਵੱਲੋਂ ਨਾ। ਚੰਡੀਗੜ੍ਹ 9 ਸੈਕਟਰ ਜਿਹੜਾ ਬਈ, ਚੰਡੀਗੜ੍ਹ ਤੁਸੀਂ ਜਾਓ ਨਾ ਕਦੀ, ਅਤੇ 9 ਸੈਕਟਰ ਜਿਹੜਾ ਨਾ ਉਹ ਬੜਾ ਅਮੀਰਾਂ ਵਾਲਾ ਸੈਕਟਰ ਹੈਗਾ। ਤੁਸੀਂ ਕਿਸੇ ਨੂੰ ਪੁੱਛੋ, ਤੁਹਾਡੇ ਕੋਈ ਰਿਸ਼ਤੇਦਾਰ ਰਹਿੰਦੇ ਹੋ ਨਾ ਚੰਡੀਗੜ੍ਹ, ਬਈ ਰੱਜੇ ਪੁੱਜੇ ਲੋਕ ਉੱਥੇ ਰਹਿੰਦੇ ਆ, ਐਸ਼ ਪ੍ਰਸਤੀਆਂ ਦੇ, ਦੁਨੀਆਂ ਰੱਬ ਦੀ, ਹਰ ਤਰ੍ਹਾਂ ਦਾ ਬੰਦਾ। ਇਹ ਆਪਣੇ ਮੂੰਹੋਂ ਗੁਰਲਾਲ ਸਿੰਘ ਨੇ ਬਾਬਾ ਹਰਨਾਮ ਸਿੰਘ ਦੀ ਸਾਖੀ ਸੁਣਨ ਤੋਂ ਬਾਅਦ ਦਾਸ ਨੂੰ ਆਪਣਾ ਜ਼ਿਕਰ ਸੁਣਾਇਆ, ਕਹਿੰਦਾ ਯਾਰ ਮੇਰਾ ਵੀ ਜ਼ਿਕਰ ਸੁਣ ਲੈ, ਮੇਰਾ ਵੀ ਜੇ ਜੀਵਨ ਪਲਟਿਆ ਤੇ ਉਹ ਬਾਬਿਆਂ ਦੀ ਸੇਵ ਕਿਨੇ ਹੈ, ਪੜ ਕੇ ਪਲਟਿਆ। ਮੈਂ ਕਿਹਾ ਉਹ ਕਿਵੇਂ? ਉਹਨੇ ਮੈਨੂੰ ਸਾਰੀ ਗੱਲ ਫੋਨ ਤੇ ਸੁਣਾਈ, ਵਟਸਐਪ ਕਾਲ ਕੀਤੀ, ਉਹਨੇ ਮੈਨੂੰ ਸਾਰੀ ਗੱਲ US ਤੋਂ ਕਰਕੇ ਸੁਣਾਈ ਵੀ ਕਿਵੇਂ। ਉਹ ਮੈਂ ਆਪ ਜੀ ਨੂੰ ਥੋੜਾ ਜਿਹਾ ਮਾੜਾ ਮਾੜਾ ਦੱਸ ਦਿੰਦਾ। ਮੈਂ ਕਿਹਾ ਯਾਰ ਭਾਂਤ ਭਾਂਤ ਦੀ ਦੁਨੀਆ, ਅਸੀਂ ਲਾਈਵ ਤੇਰੀ ਗੱਲ ਸੁਣਾਉਣੀ ਹੈ, ਸਾਨੂੰ ਲਿਖਤੀ ਭੇਜ, ਮੈਸੇਜ ਬਣਾ ਕੇ ਨਾ। ਸੰਗਤ ਜੀ ਤੂੰ ਯਕੀਨ ਨਹੀਂ ਮੰਨੋਗੇ, ਉਹਨੇ ਪੂਰੀ ਚਿੱਠੀ ਜਿੰਨਾ ਮੈਸੇਜ ਮੈਨੂੰ ਬਣਾ ਕੇ ਭੇਜਿਆ। ਆਪਣਾ 10ਵੀਂ ਤੋਂ ਲੈ ਕੇ ਅਖੀਰ ਤੱਕ ਦਾ ਜਿਹੜਾ ਹੁਣ ਤੱਕ ਦਾ ਉਹਦਾ ਅੰਮ੍ਰਿਤਧਾਰੀ ਹੋਣ ਤੱਕ ਦਾ ਜੀਵਨ ਹੈ ਨਾ, ਉਹਨੇ ਸਾਰੇ ਮੈਨੂੰ ਲਿਖ ਕੇ ਭੇਜਿਆ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਆਪਣੀ ਪਹਿਲੀ ਫੋਟੋ ਵੀ ਭੇਜ ਤੇ ਹੁਣ ਦੀ ਵੀ ਭੇਜ, ਉਹਨੇ ਉਹ ਵੀ ਭੇਜੀ ਆ, ਮੈਂ ਤੁਹਾਨੂੰ ਹੁਣੇ ਵਿਖਾਈ ਦੇਵਾਂ। ਆਹ ਬਾਣੀ ਡੋਟ ਨੈਟ ਵਾਲਿਆ ਵੀਰ ਜੀ ਨੂੰ ਬੇਨਤੀ ਆ, ਜ਼ਰਾ ਕੈਮਰੇ 'ਤੇ ਜ਼ੂਮ ਮਾਰਿਓ ਜ਼ਰਾ। ਆ ਜੀ ਉਹ ਬੰਦਾ ਸਨ 2004-2007 ਤੱਕ, ਅੱਜ 2020 ਚੱਲ ਰਿਹਾ ਜੀ, ਅੱਜ ਤੋਂ 13 ਸਾਲ ਪਹਿਲੇ ਇਹ ਸੀ ਉਹ ਬੰਦਾ ਜਿਹਦਾ ਨਾਂ ਗੁਰਲਾਲ ਸਿੰਘ ਦਾਸ ਨੇ ਲਿਆ ਆ ਗਿਆ। ਅਤੇ ਹੁਣ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲੈਣ ਤੋਂ ਬਾਅਦ ਆਪ ਬਣ ਚੁੱਕਾ, ਇੱਕ ਜਕਾਰਾ ਦਿਓ ਗੱਜ ਕੇ
ਬੋਲੇ
ਆਈ ਫੋਟੋ
ਸੋ ਨਿਹਾਲ।
ਹੁਣ ਦਾਸ ਇੱਥੇ ਆਵੇ ਕਿ ਬਈ ਮੈਂ ਮਨ ਤੇਰੀ ਟੇਕ ਜਦੋਂ ਪੜਨਾ ਤੇ ਮਗਰ ਭਾਵਨਾ ਕੀ ਰੱਖਣੀ ਹੈ। ਸੰਗਤ ਜੀ ਆਹ ਸਰੀਰ ਜਿੰਨੇ 2005-2006-2007 ਤੱਕ ਹਰ ਤਰ੍ਹਾਂ ਦਾ ਨਸ਼ਾ ਕੀਤਾ, ਅੰਗਰੇਜ਼ੀ ਗਾਣਿਆਂ ਤੋਂ ਇਲਾਵਾ ਕਦੀ ਕੁਝ ਸੁਣਦਾ ਹੀ ਨਹੀਂ ਸੀ, ਭਜਨ ਬੰਦਗੀ ਕੀਰਤਨ ਤੇ ਬੜੀ ਦੂਰ ਦੀ ਗੱਲ ਸੀ। ਇਹਨੇ ਮੈਨੂੰ ਆਪ ਸੁਣਾਇਆ, ਕਹਿੰਦਾ ਕਿ ਜਦੋਂ ਅਮਰੀਕਾ ਆਉਣ ਤੋਂ ਬਾਅਦ ਵੀ ਐਸ਼ ਅਮਰੀਕਾ ਜਾ ਕੇ ਹੋਰ ਖੁੱਲ ਮਿਲ ਗਈ, ਪਰਿਵਾਰ ਬਠਿੰਡੇ ਸੀਗਾ, ਆਪ ਅਮਰੀਕਾ ਸੀ, ਪਰਿਵਾਰ ਫਿਰ ਬਾਜ ਗਿਆ ਅਮਰੀਕਾ। ਕਹਿੰਦਾ 2-3 ਸਾਲ ਉੱਥੇ ਵੀ ਰੱਜ ਕੇ ਖੇ ਖਾਧੀ, ਰੱਜ ਕੇ ਹਰ ਤਰ੍ਹਾਂ ਦਾ ਨਸ਼ਾ, ਕਲੱਬਾਂ 'ਚ ਜਾਣਾ, ਵਿਸ਼ੇ ਵਿਕਾਰ ਭੋਗਣੇ, ਕਹਿੰਦਾ ਪਰਦ੍ਰਿਸ਼ਟੀਆਂ ਭੋਗਣੀਆਂ, ਹਰ ਤਰ੍ਹਾਂ ਦਾ ਪੁੱਠਾ ਕੰਮ ਕਰਨਾ। ਕਹਿੰਦਾ ਇੱਕ ਚੀਜ਼ ਨੇ ਮੇਰਾ ਜੀਵਨ ਪਲਟਾਇਆ। ਮੈਂ ਕਿਹਾ ਉਹ ਕੀ? ਕਹਿੰਦਾ ਜਿਸ ਜਿਵੇਂ ਅੱਜ ਕੱਲ੍ਹ ਕਰੋਨਾ ਆਇਆ ਹੋਇਆ ਨਾ ਜਗਤ 'ਤੇ, ਕਈਆਂ ਦਾ ਜੀਵਨ ਪਲਟਾ ਕੇ ਜਾਏਗਾ, ਕਹਿੰਦੇ ਮੇਰੇ ਜੀਵਨ 'ਚ ਕਰੋਨਾ ਆਇਆ ਸੀ 2006-2007 'ਚ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਅਮਰੀਕਾ 'ਚ ਬਰਫ਼ ਬੜੀ ਪਈ ਹੋਈ ਸੀ, ਮੈਂ ਸਵੇਰੇ 5:30 ਕੰਮ 'ਤੇ ਜਾ ਰਿਹਾ ਸੀ, ਕੰਨਾਂ 'ਚ ਟੂਟੀਆਂ ਦੇ ਅੰਗਰੇਜ਼ੀ ਗਾਣੇ ਸੁਣ ਰਿਹਾ ਸੀ, ਕਹਿੰਦਾ ਮੇਰਾ ਬਰਫ਼ ਦੇ ਪੈਰ ਸਲਿੱਪ ਹੋ ਗਿਆ। ਕਹਿੰਦਾ ਬਰਫ਼ ਦੇ ਜਦੋਂ ਪੈਰ ਸਲਿੱਪ ਹੋਇਆ, ਕਹਿੰਦਾ ਮੇਰੇ ਗੋਡੇ 'ਤੇ ਇਹੋ ਜਿਹੀ ਸੱਟ ਵੱਜੀ ਕਿ 9-10 ਮਹੀਨੇ ਮੈਂ ਇਲਾਜ ਕਰਾ ਕਰਾ ਕੇ ਥੱਕ ਗਿਆ। ਇਹ ਗੁਰਲਾਲ ਸਿੰਘ ਨੇ ਸਾਰੀ ਮੈਨੂੰ ਆਪਣੀ ਹਕੀਕਤ ਲਿਖ ਕੇ ਭੇਜੀ। ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਫੇਸਬੁੱਕ 'ਤੇ ਵੀ ਪਾ ਦੇ, ਕੋਈ ਸ਼ੰਕਾ ਕਰੇਗਾ ਤਾਂ ਮੈਂ ਤੇਰੀ ਫੇਸਬੁੱਕ ਦਾ ਲਿੰਕ ਸ਼ੇਅਰ ਕਰ ਦਿਆ ਕਰਾਂਗਾ। ਕਹਿੰਦਾ ਪੜ੍ਹਦਾ ਹੀ ਰਹਿਣ ਦਿਓ। ਮੈਂ ਕਿਹਾ ਕੋਈ ਨਹੀਂ, ਤੇਰੇ ਪਰਚਾ ਨਹੀਂ ਪੈਂਦਾ, ਗੁਰੂ ਦੀ ਕਿਰਪਾ ਨਾਲ ਕਈਆਂ ਦੀ ਸ਼ਰਧਾ ਵੱਜ ਜਾਏਗੀ, ਸਮਾਪਤੀ ਦਾ ਵੇਲਾ ਹੋ ਰਿਹਾ। ਕਹਿੰਦਾ ਜਦੋਂ ਗੋਡੇ 'ਤੇ ਸੱਟ ਐਡੀ ਗੰਭੀਰ ਵੱਜ ਗਈ, ਕਹਿੰਦਾ ਮੈਨੂੰ ਮਜਬੂਰਨ ਆਪਣੇ ਮਾਤਾ ਜੀ ਨੂੰ ਅਮਰੀਕਾ ਬੁਲਾਉਣਾ ਪਿਆ। ਇਕੱਲੇ ਮੇਰੇ ਕੋਲ ਕਹਿੰਦਾ 8-8 ਘੰਟੇ ਦੀ ਉੱਥੇ ਜੋਬ ਹੁੰਦੀ ਸੀ, ਕਹਿੰਦਾ ਨਾਲੇ ਮੈਂ 8-9 ਘੰਟੇ ਖੜ੍ਹੇ ਹੋ ਕੇ ਜੋਬ ਕਰਨੀ ਸਟੋਰ 'ਚ ਜਾਂ ਹੋਰ ਜਿੱਥੇ ਵੀ ਉਹਨੇ ਵਾਰੀ ਵਾਰੀ ਚੇਂਜ ਕਰਦਾ ਰਿਹਾ। ਕਹਿੰਦਾ ਨਾਲੇ ਮੈਂ ਰੋਈ ਜਾਣਾ ਕਿ ਮੇਰੇ ਗੋਡੇ ਦੀ ਤਰਾਟਾਂ ਇੰਨੀਆਂ ਨਿਕਲਦੀਆਂ, ਚੀਸਾਂ ਇੰਨੀ ਪੈਣੀਆਂ, ਮੇਰੇ ਕੋਲ ਖਲੋਤਾ ਨਾ ਜਾਵੇ। ਕਹਿੰਦਾ ਬੜੀਆਂ ਜਗ੍ਹਾ ਤੋਂ ਇਲਾਜ ਕਰਾਇਆ, ਪਰਸਨਲ ਟ੍ਰੇਨਰ ਵੀ ਰੱਖ ਲਿਆ, ਫਿਜ਼ੀਓਥੈਰੇਪੀ ਵੀ ਕਰਾ ਲਈ। ਸੰਗਤ ਜੀ ਇਹ ਮੈਂ ਹਕੀਕਤ ਤਾਂ ਕਰਕੇ ਸੁਣਾ ਰਿਹਾ, ਕੋਈ ਐ ਨਾ ਸਮਝਿਓ ਬਾਣੀ ਕੇਵਲ ਉਦੋਂ ਕੰਮ ਕਰਦੀ ਸੀ ਆ ਮਹਾਂਪੁਰਸ਼ਾਂ ਦੇ ਹੁੰਦਿਆਂ ਆਪਣੀ ਕਲਾ ਵਰਤਾਉਂਦੀ ਸੀ, ਬਾਣੀ ਅੱਜ ਵੀ ਕਿਰਪਾ ਵਰਤਾ ਰਹੀ ਹੈ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦਾ 24 ਫਰਵਰੀ ਸ਼ਾਇਦ ਉਹਨੇ ਮੈਨੂੰ ਕਿਹਾ, ਮੈਂ ਭੁੱਲ ਗਿਆ ਤਰੀਕ। ਕਹਿੰਦਾ ਜਦੋਂ ਮੈਂ ਹਾਰ ਗਿਆ ਨਾ ਸਾਰੇ ਪਾਸਿਓਂ ਠੋਕਰਾਂ ਖਾ ਕੇ, ਕਹਿੰਦਾ ਮੈਂ ਆਪਣੀ ਰਿਪੋਰਟਾਂ ਚੰਡੀਗੜ੍ਹ PGI ਭੇਜੀਆਂ ਜਾਣ ਪਛਾਣ ਕੱਢ ਕੇ। ਕਹਿੰਦਾ ਉੱਥੋਂ ਦੇ ਵੀ ਡਾਕਟਰਾਂ ਨੇ ਕਹਿ ਦਿੱਤਾ ਕਿ ਸਾਰੀ ਉਮਰ ਤੁਹਾਡੀ ਲੱਤ ਤੋਂ ਤੁਸੀਂ ਲੰਗੜਾ ਕੇ ਚੱਲੋਗੇ, ਜਿਹੜੀ ਦਰਦ ਹੈ ਓਪਰੇਸ਼ਨ ਨਾਲ 50% ਚਾਂਸ ਨੇ ਉਹ ਠੀਕ ਹੋਏਗੀ ਅਤੇ 50% ਚਾਂਸ ਨੇ ਨਹੀਂ ਹੋਏਗੀ। ਕਹਿੰਦਾ ਮੇਰੀ ਨਿਰਾਸ਼ਤਾ ਦੀ ਕੋਈ ਹੱਦ ਨਾ ਰਹੀ, ਟੁੱਟ ਗਿਆ ਅੰਦਰੋਂ। ਐਡੇ ਪੜ੍ਹੇ ਲਿਖ ਕੇ, ਐਡੇ ਵੱਡੇ ਮੁਲਕ ਚ ਆ ਕੇ, ਐਡਾ ਪੈਸਾ ਕਮਾ ਕੇ, ਐਡਾ ਖਰਚ ਕਰਕੇ ਵੀ ਨਿਰਾਸ਼ਤਾ ਹੀ ਝੋਲੀ ਚ ਪਈ। ਕਹਿੰਦਾ ਮੈਂ ਇੱਕ ਦਿਨ ਇੰਟਰਨੈਟ ਤੇ ਬੈਠਾ ਸੀ ਤੇ ਐਵੇਂ ਮਾਂ ਨੇ ਮੈਨੂੰ ਕਿਹਾ ਕਿ ਦੇਸੀ ਨੁਸਖੇ ਕੰਮ ਕਰਦੇ ਪੁੱਤਰ, ਦੇਸੀ ਨੁਸਖੇ ਕਰਿਆ ਕਰ। ਕਹਿੰਦਾ ਮੇਰੀ ਮਾਂ ਮੈਨੂੰ ਮਾਲਿਸ਼ ਕਰ ਰਹੀ ਸੀ ਮੇਰੀ ਲੱਤ ਦੀ, ਦਰਦ ਨੂੰ ਥੋੜਾ ਆਰਾਮ ਪਵੇ, ਤੇ ਕਹਿੰਦੀ ਪੁੱਤਰ ਦੇਸੀ ਨੁਸਖੇ ਲੱਭ। ਕਹਿੰਦਾ ਮੈਂ ਆਪਣੇ ਕੰਪਿਊਟਰ ਤੇ ਲੈਪਟਾਪ ਤੇ ਟਾਈਪ ਕੀਤਾ ਆਯੁਰਵੈਦਿਕ ਰੈਮੇਡੀਜ਼ ਫੋਰ ਨੀ ਪੇਨ, ਅੰਗਰੇਜ਼ੀ 'ਚ ਉਹਨੇ ਟਾਈਪ ਕੀਤਾ। ਕਹਿੰਦਾ ਪਤਾ ਨਹੀਂ ਭਾਅ ਜੀ ਮੇਰਾ ਕੋਈ ਕਰਮ ਪਲਟਣਾ ਸੀ, ਕੋਈ ਸਤਿਗੁਰ ਨੇ ਮੇਰੇ 'ਤੇ ਦਇਆ ਵਾਲੀ ਦ੍ਰਿਸ਼ਟੀ ਪਾਣੀ ਸੀ। ਕਹਿੰਦਾ ਜਦੋਂ ਮੈਂ ਉਹ ਟਾਈਪ ਕੀਤਾ ਅਤੇ ਗੂਗਲ ਦੇ ਅੱਗੇ ਜਿਹੜੇ ਸਰਚ ਦੇ ਰਿਜ਼ਲਟ ਆਉਂਦੇ ਨੇ ਨਾ, ਉਹ ਰਿਜ਼ਲਟ 'ਚ ਜਿਹੜਾ ਸਭ ਤੋਂ ਉਤਲਾ ਰਿਜ਼ਲਟ ਖੁੱਲਿਆ, ਉਹ ਖੁੱਲਿਆ ਸਰਵ ਰੋਕ ਕੇ ਔਖਦ ਨਾਮ ਵਾਲੇ ਮਿਸ਼ਨ ਦੀ ਵੀਡੀਓ। ਕਹਿੰਦਾ ਉਹਦੇ 'ਚੋਂ ਗੁਰਮੁਖ ਪਿਆਰੇ ਦੱਸ ਰਹੇ ਸਨ ਵੀ ਕਿਵੇਂ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਨਾਲ, ਗੁਰ ਸ਼ਬਦਾਂ ਦੇ ਜਾਪ ਨਾਲ ਰੋਗੀਆਂ ਦੇ ਰੋਗ ਦੂਰ ਹੋਏ ਨੇ, ਕੈਂਸਰ ਤੱਕ ਦੀ ਲਾ ਇਲਾਜ ਬਿਮਾਰੀਆਂ ਤੁਸੀਂ ਯੂਟਿਊਬ 'ਤੇ ਸਰਚ ਮਾਰ ਕੇ ਲੱਭ ਸਕਦੇ ਹੋ। ਸਰਵ ਰੋਗ ਕਾ ਔਖਦ ਨਾਮ ਮਿਸ਼ਨ, ਤੁਸੀਂ ਆਪਣੇ ਯੂਟਿਊਬ 'ਤੇ ਸਰਚ ਮਾਰੋਗੇ ਨਾ, ਸਾਰੀਆਂ ਵੀਡੀਓ ਨਿਕਲ ਜਾਣਗੀਆਂ ਅਤੇ ਹਕੀਕਤਾਂ ਉਹ ਲੋਕਾਂ ਨੇ ਆਪਣੀਆਂ ਰਿਕਾਰਡ ਕਰਕੇ ਨੈੱਟ 'ਤੇ ਪਾਈਆਂ ਹੋਈਆਂ। ਕਹਿੰਦਾ ਮੈਂ ਜਦੋਂ ਪੜ੍ਹਿਆ ਸਰਵ ਰੋਗ ਕਾ ਔਖਦ, ਕਹਿੰਦਾ ਮੈਨੂੰ ਨਹੀਂ ਪਤਾ ਔਖਦ ਕੀ ਹੁੰਦਾ, ਮੈਨੂੰ ਨਹੀਂ ਪਤਾ ਨਾਮ ਕੀ ਹੁੰਦਾ। ਕਹਿੰਦਾ ਮੈਂ ਉਹ ਲਿੰਕ 'ਤੇ ਕਲਿੱਕ ਕੀਤਾ ਕਿ ਸ਼ਾਇਦ ਮੇਰੇ ਗੋਡੇ ਦਰਦ ਦੀ ਵੀ ਕੋਈ ਦਵਾਈ ਨਿਕਲ ਆਏ। ਕਹਿੰਦਾ ਉੱਥੇ ਲੋਕਾਂ ਨੇ ਆਪਣੀਆਂ ਹਕੀਕਤਾਂ ਬਿਆਨ ਕਰਨੀਆਂ ਸ਼ੁਰੂ ਕਰ ਦਿੱਤੀਆਂ, ਡਾਕੂਮੈਂਟਰੀਜ਼ ਬਣਾ ਕੇ ਪਾਈਆਂ ਹੋਈਆਂ ਸੀ ਕਿ ਵੀ ਮੈਨੂੰ ਆਹ ਤਕਲੀਫ ਸੀ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਸ ਤਰ੍ਹਾਂ ਗੁਰ ਸ਼ਬਦ ਦਾ ਆਸਰਿਆ ਲਿਆ ਅਤੇ ਮੇਰਾ ਰੋਗ ਦੂਰ ਹੋ ਗਿਆ, ਮੈਂ ਇਸ ਤਰ੍ਹਾਂ ਅੰਮ੍ਰਿਤ ਵੇਲੇ ਸਿਮਰਨ ਸਾਧਨਾ 'ਚ ਜੁੜੀ ਅਤੇ ਮੇਰਾ ਰੋਗ ਦੂਰ ਹੋ ਗਿਆ। ਕਹਿੰਦਾ ਹੌਲੀ 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 ਮੈਂ ਵੀਡੀਓਜ਼ ਜਿਵੇਂ ਜਿਵੇਂ ਸੁਣਦਾ ਗਿਆ, ਕਹਿੰਦਾ ਮੇਰਾ ਇੰਟਰਸਟ ਬਣਦਾ ਗਿਆ। ਕਹਿੰਦਾ ਲੇਕਿਨ ਯਕੀਨ ਮੰਨੀ ਇੱਕ ਦਿਨ ਆ ਗਿਆ ਕਿ ਮੈਂ ਵੀ ਵੇਖਾਂ ਵੇਖੀ। ਇੱਕ ਬੰਦਾ ਹੁੰਦਾ ਨਾ ਕਿ ਭਰੋਸਾ ਨਹੀਂ ਹੁੰਦਾ, ਬਸ ਐਕਸਪੈਰੀਮੈਂਟ ਸ਼ੁਰੂ ਕਰ ਦਿੰਦਾ। ਕਹਿੰਦਾ ਐਕਸਪੈਰੀਮੈਂਟ ਕਰਦੇ ਕਰਦੇ ਮੈਂ ਵੀ ਆਪਣੇ ਕੰਨਾਂ ਨੂੰ ਟੂਟੀਆਂ ਲਗਾ ਕੇ ਅਤੇ ਮੂਲ ਮੰਤਰ ਦਾ ਪਾਠ ਸਰਵਣ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਸਿਮਰਪ੍ਰੀਤ ਸਿੰਘ ਜੀ ਅੱਜ ਮੈਨੂੰ ਦੱਸਦਿਆਂ ਸ਼ਰਮ ਆਉਂਦੀ ਹੈ, ਕੰਨਾਂ 'ਚ ਈਅਰਫੋਨ ਅਤੇ ਮੇਰੇ ਕੰਨਾਂ 'ਚ ਮੂਲ ਮੰਤਰ ਦਾ ਜਾਪ ਚੱਲ ਰਿਹਾ ਹੁੰਦਾ ਸੀ ਅਤੇ ਹੱਥ 'ਚ ਮੇਰੇ ਸਿਗਰਟ ਫੜੀ ਹੁੰਦੀ ਸੀ। ਇਹ ਉਸ ਬੱਚੇ ਨੇ ਆਪਣੀ ਹਕੀਕਤ ਦੱਸੀ ਹੈ, ਹੋ ਸਕਦਾ ਅੱਜ ਕੱਲ੍ਹ ਹੀ ਫੇਸਬੁੱਕ 'ਤੇ ਵੀ ਪਬਲਿਸ਼ ਕਰ ਦੇਗਾ। ਮੈਂ ਕਿਹਾ ਫਿਰ? ਕਹਿੰਦਾ 24 ਫਰਵਰੀ 2010 ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ 3-4 ਸਾਲ। ਕਹਿੰਦਾ ਮੈਨੂੰ ਪਤਾ ਮੈਂ ਨਰਕੱਲਾ ਜੀਵਨ ਜੀਵਿਆ ਇਸ ਗੋਡੇ ਦੇ ਦਰਦ ਨਾਲ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦਾ 24 ਫਰਵਰੀ 2010 ਨੂੰ ਇਸ ਤਰ੍ਹਾਂ ਦਾ ਮੌਕਾ ਮਿਲਿਆ ਕਿ ਬਈ ਮੇਰਾ ਵਾਪਸ ਜਾਣ ਦਾ ਸਬੱਬ ਬਣਿਆ ਹਿੰਦੁਸਤਾਨ ਥੋੜ੍ਹੇ ਦਿਨਾਂ ਲਈ। ਕਹਿੰਦਾ ਸ਼ਬਦ ਦੀ ਕਿਰਪਾ ਉਸ ਵੇਲੇ ਵਰਤਣੀ ਸ਼ੁਰੂ ਹੋ ਗਈ ਸੀ ਕਿ ਮੈਂ ਜਿਹੜਾ ਰੋਜ਼ ਨਸ਼ੇ ਪੱਤੇ ਕਰਦਾ ਸੀ, ਕਹਿੰਦਾ ਇੱਥੋਂ ਤੱਕ ਤੁਸੀਂ ਮੇਰੀ ਰਿਪੋਰਟਾਂ ਪੜ੍ਹ ਸਕਦੇ ਹੋ। ਮੇਰੇ ਕੋਲ ਅੱਜ ਵੀ MRI ਦੀ ਰਿਪੋਰਟਾਂ ਪਈਆਂ ਆਪਣੀਆਂ, ਉਹਦੇ 'ਚ ਲਿਖਿਆ ਕਿ ਹੀ ਇਜ਼ ਅ ਚੇਨ ਸਮੋਕਰ। ਚੇਨ ਸਮੋਕਰ ਪਤਾ ਕੌਣ ਹੁੰਦਾ? ਇੱਕ ਸਿਗਰਟ ਖਤਮ ਹੋਣੀ, ਦੂਜੀ ਚੱਕ ਲੈਣੀ, ਇੱਕ ਨਸ਼ਾ ਦੂਜਾ ਖਤਮ ਹੋਣਾ। ਮੈਂ ਵਾਰ ਵਾਰ ਲਫ਼ਜ਼ ਨਾ ਵਰਤਾਂ ਗੁਰੂ ਘਰ 'ਚ। ਕਹਿੰਦਾ ਇੱਕ ਨਸ਼ਾ ਖਤਮ ਹੋਣਾ, ਦੂਜਾ ਛੱਡੋ ਜਾਣਾ। ਕਹਿੰਦਾ ਮੈਂ ਚੇਨ ਸਮੋਕਰ ਸੀ, ਕੋਈ ਚੇਨ ਨਾਲ ਨਸ਼ੇ ਕਰਦਾ ਸੀ, ਕਦੀ ਕੁਛ ਕਦੀ ਕੁਛ। ਕਹਿੰਦਾ ਹਾਂ, ਇੱਕ ਗੱਲ ਸੰਗਤ ਜੀ ਉਹਨੇ ਹੋਰ ਸੁਣਾਈ। ਕਹਿੰਦਾ ਮੈਂ ਇੱਕ ਵਾਰੀ ਆਪਣੇ ਦੋਸਤ ਨੂੰ ਹਿੰਦੁਸਤਾਨ ਫੋਨ ਕੀਤਾ, ਮੈਂ ਉਹਨੂੰ ਜਦੋਂ PGI ਰਿਪੋਰਟਾਂ ਭੇਜੀਆਂ ਨਾ, ਅਤੇ PGI ਵਾਲੇ ਡਾਕਟਰ ਨੇ ਕਹਿ ਦਿੱਤਾ ਵੀ ਓਪਰੇਸ਼ਨ ਹੀ ਹੈ ਅਤੇ ਉਹਦੇ 'ਚ ਵੀ ਚਾਂਸ 50% ਨੇ। ਅਤੇ ਕਹਿੰਦਾ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਯਾਰ ਕੀ ਕਰਾਂ ਅੱਗੋਂ। ਕਹਿੰਦਾ ਦੋਸਤ ਮੇਰਾ ਵੀ ਉਸਤਾਦ, ਉਹਨੇ ਮੈਨੂੰ ਨਸ਼ੇ ਪੱਤੇ ਦੀਆਂ ਗੋਲੀਆਂ ਭੇਜਤੀਆਂ ਅਮਰੀਕਾ 'ਚ, ਕਿਸੇ ਤਰੀਕੇ, ਜਾਣੀਆਂ ਅਲਾਊਡ ਨਹੀਂ ਹੁੰਦੀਆਂ। ਕਹਿੰਦਾ ਉਹਨੇ ਕਿਸੇ ਤਰੀਕੇ ਭੇਜਤੀਆਂ। ਕਹਿੰਦਾ ਇੱਕ ਗੋਲੀ ਸਵੇਰੇ ਖਾ ਲਿਆ ਕਰ, ਸਾਰਾ ਦਿਨ ਵੀ ਰੰਗੀਨ ਰੰਗੇਗਾ ਅਤੇ ਕਹਿੰਦਾ ਕਿ ਦਰਦ ਵੀ ਭੁੱਲਿਆ ਰਹੇਗਾ। ਕਹਿੰਦਾ ਭਾਅ ਜੀ ਮੈਂ ਨਸ਼ੇ ਦੀਆਂ ਗੋਲੀਆਂ ਵੀ ਲੈਣੀ ਸ਼ੁਰੂ ਕਰਤੀਆਂ। ਕਹਿੰਦਾ ਲੇਕਿਨ ਫਿਰ ਇੱਕ ਦਿਨ ਸ਼ਬਦ ਨੇ ਕਿਰਪਾ ਕੀਤੀ, ਮੇਰੇ ਮਨ ਨੇ ਆਵਾਜ਼ ਦਿੱਤੀ ਕਿ ਕਦੋਂ ਤੱਕ ਆਪਣਾ ਜੀਵਨ ਇਹਨਾਂ ਨਸ਼ਿਆਂ 'ਚ ਗਲਤਾਨ ਕਰਦਾ ਰਹੇਗਾ, ਜਿਹਦਾ ਸ਼ਬਦ ਸੁਣ ਰਿਹਾ, ਚੱਲ ਖਾਂ ਇੱਕ ਵਾਰੀ ਜਾ ਕੇ ਉਹਦੇ ਦਰ 'ਤੇ ਅਰਜੋਈ ਕਰਕੇ ਆਈਏ। ਕਹਿੰਦਾ 24 ਫਰਵਰੀ 2010 ਨੂੰ ਮੌਕਾ ਲੱਗਿਆ ਮੈਨੂੰ ਦੁਬਾਰਾ ਹਿੰਦੁਸਤਾਨ ਆਉਣ ਦਾ, ਪਰਿਵਾਰ ਨੂੰ ਮਿਲਣ ਦਾ। ਕਹਿੰਦਾ ਦਰਦ ਮੇਰਾ ਉਦੋਂ ਵੀ 100 ਚੋਂ 70 ਵੈਸੇ ਹੈਗਾ ਸੀ। ਕਹਿੰਦਾ ਮੇਰੀ ਇੱਕ ਆਦਤ ਸੀ ਕਿ ਮੈਂ ਕੋਸ਼ਿਸ਼ ਕਰਦਾ ਸੀ 6-8 ਮਹੀਨਿਆਂ ਬਾਅਦ ਹਰਿਮੰਦਰ ਸਾਹਿਬ ਜ਼ਰੂਰ ਹੋਇਆ ਵਾਂ ਜਦੋਂ ਹਿੰਦੁਸਤਾਨ ਹੁੰਦਾ ਸੀ। ਕਹਿੰਦਾ ਲੇਕਿਨ ਜਾਣਾ ਸਿਰਫ ਉੱਥੇ ਸ਼ੁਗਨ ਮੇਲਾ ਕਰਨ, ਘੁੰਮਣ ਫਿਰਨ, ਕੋਈ ਭਾਵਨਾ ਨਾਲ ਨਹੀਂ। ਕਹਿੰਦਾ ਲੇਕਿਨ ਜਦੋਂ ਹੁਣ ਦੀ ਵਾਰੀ 24 ਫਰਵਰੀ 2010 ਨੂੰ ਮੈਂ ਹਿੰਦੁਸਤਾਨ ਆਇਆ, ਬਠਿੰਡੇ ਪਰਿਵਾਰ ਕੋਲ ਗਿਆ, ਪਰਿਵਾਰ ਦੇ ਨਾਲ, ਮਾਤਾ ਦੇ ਨਾਲ, ਭੈਣ ਭਰਾਵਾਂ ਦੇ ਨਾਲ ਜਦੋਂ ਦਰਬਾਰ ਸਾਹਿਬ ਗਿਆ, ਕਹਿੰਦਾ ਮੇਰੇ ਜਾਣ 'ਚ ਰਸ ਬਦਲ ਚੁੱਕਾ ਸੀ। ਕਹਿੰਦਾ ਜਿਵੇਂ ਹੀ ਮੈਂ ਪਰਿਕਰਮਾ 'ਚ ਚੌੜੀ ਪੌੜੀਆਂ ਤੋਂ ਥੱਲੇ ਉਤਰਿਆ, ਕਹਿੰਦਾ ਮੈਂ ਹੁਣ ਉਹ ਫੀਲਿੰਗ ਤੁਹਾਨੂੰ ਫੋਨ 'ਤੇ ਨਹੀਂ ਦੱਸ ਸਕਦਾ। ਕੈਬੇ ਕੋ ਸੋਜਬਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਬਣੀ ਕਿ ਜਿਹੜਾ ਗੋਡਿਆਂ ਦਾ ਦਰਦ 3.5-4 ਸਾਲ ਤੋਂ ਜਿੰਨੇ ਮੇਰਾ ਸੋਣਾ, ਉੱਠਣਾ, ਬੈਠਣਾ, ਜੀਣਾ ਹਰਾਮ ਕੀਤਾ ਸੀ, ਗੁਰੂ ਰਾਮਦਾਸ ਜੀ ਪਰਿਕਰਮਾ 'ਚ ਪੈਰ ਧਰਦੇ ਹੀ ਕੀਰਤਨ ਦੀ ਮਿੱਠੀ ਧੁਨੀ ਜਦੋਂ ਮੇਰੇ ਕੰਨ 'ਚ ਪਈ, ਮੂਲ ਮੰਤਰ ਦਾ ਅਭਿਆਸ ਮੇਰਾ ਅੰਦਰ ਚੱਲ ਰਿਹਾ ਸੀ, ਕਹਿੰਦਾ ਉਹ ਦਰਦ ਹੌਲੀ ਹੌਲੀ ਮਿੱਠੀ ਹੋਣੀ ਸ਼ੁਰੂ ਹੋ ਗਈ, ਘਟਣੀ ਸ਼ੁਰੂ ਹੋ ਗਈ। ਕਹਿੰਦਾ ਪਰਿਕਰਮਾ ਕਰਦੇ ਕਰਦੇ, ਕਹਿੰਦਾ ਮੇਰੇ ਪਾਪੀ ਮਨ ਦੇ ਅੰਦਰ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਸੀ, ਸਰੋਵਰਾਂ 'ਤੇ, ਬੇਰੀਆਂ 'ਤੇ, ਮਹਾਂਪੁਰਸ਼ਾਂ 'ਤੇ ਵਿਸ਼ਵਾਸ ਨਹੀਂ ਸੀ। ਉਲਟਾ ਮੈਂ ਆਪਣੇ ਇੰਸਟਾਗ੍ਰਾਮ 'ਤੇ ਅਤੇ ਫੇਸਬੁੱਕ ਪੇਜਾਂ 'ਤੇ ਮਹਾਂਪੁਰਸ਼ਾਂ ਦੀ ਨਿੰਦਿਆ ਕਰਿਆ ਕਰਦਾ ਸੀ। ਕਹਿੰਦਾ ਦੁੱਖ ਭੰਜਣੀ ਬੇਰੀ ਦੇ ਕੋਲ ਆ ਕੇ ਪਤਾ ਨਹੀਂ ਗੁਰੂ ਰਾਮਦਾਸ ਜੀ ਮੇਰੇ ਹਿਰਦੇ 'ਚ ਕੈਸਾ ਤਰਸ ਪਿਆ। ਕਹਿੰਦਾ ਮਨ 'ਚ ਆ ਗਿਆ ਕਿ ਪਾਪੀ ਆ, ਸਾਰੀ ਉਮਰ ਨਸ਼ਿਆਂ 'ਚ ਗਲਤਾਨ ਕੀਤੀ ਆ, ਕਿਉਂ ਨਾ ਅੱਜ ਸੱਚੇ ਗੁਰੂ ਦੇ ਅੱਗੇ ਵੀ ਫਰਿਆਦ ਕਰਕੇ ਵੇਖ ਲੈ, ਖਬਰੇ ਸੁਣੀ ਜਾਵੇ। ਮੈਂ ਗੱਲ ਛੋਟੀ ਕਰਾਂ ਜੀ, ਉਸ ਬੱਚੇ ਨੇ ਕਿਹਾ, ਕਹਿੰਦਾ ਮੇਰੇ ਸਿਰ 'ਤੇ ਉਦੋਂ ਕੇਸ ਨਹੀਂ ਸੀ, ਮੈਂ ਹੁਣੇ ਤੁਹਾਨੂੰ ਫੋਟੋ ਦਿਖਾਈ ਆ। ਕਹਿੰਦਾ ਦਰਬਾਰ ਸਾਹਿਬ ਗਿਆ, ਜਦੋਂ ਦਰਦ ਮਿੱਠੀ ਸ਼ੁਰੂ ਹੋ ਗਈ ਨਾ, ਮਤਲਬ ਘਟਣੀ ਸ਼ੁਰੂ ਹੋ ਗਈ, ਮਿੱਠੀ ਹੋ ਗਈ, ਕਹਿੰਦਾ ਮੈਨੂੰ ਮਹਿਸੂਸ ਹੋ ਗਿਆ ਕਿ ਕੋਈ ਖੇਡ ਵਰਤ ਰਹੀ ਹੈ। ਕਹਿੰਦਾ ਮੈਨੂੰ ਚੁਪਈ ਸਾਹਿਬ ਪੜ੍ਹਨੀ ਨਹੀਂ ਆਉਂਦੀ ਸੀ, ਮੈਂ ਆਪਣੀ ਮਾਂ ਨੂੰ ਨਾਲ ਬਿਠਾਇਆ, ਗੁਟਕਾ 'ਚ ਫੜਿਆ, ਈਅਰਫੋਨ ਵੀ ਕੰਨਾਂ ਨੂੰ ਲਾਏ ਕੇ ਉਚਾਰਨ ਜਿੰਨਾ ਸਹੀ ਹੋ ਸਕਦਾ ਸਹੀ ਕਰਾਂ। ਕਹਿੰਦਾ ਚੁਪਈ ਸਾਹਿਬ ਦਾ ਪਾਠ ਕਰਕੇ ਸਰੋਵਰ 'ਚ ਚੁੱਭੀ ਮਾਰ ਕੇ ਮੈਂ ਚੁੱਭੀ ਮਾਰੇ ਮਾਰੇ ਨੇ ਅਰਦਾਸ ਕਰਕੀ, ਹੇ ਗੁਰੂ ਰਾਮਦਾਸ ਤੂੰ ਦੁਖੀਆਂ ਦਾ ਦਰਦੀ ਏ, ਕਿਰਪਾ ਕਰ, ਮੈਂ ਪਾਪੀ ਤੇਰੀ ਸ਼ਰਨ ਆਇਆ, ਮੇਰਾ ਵੀ ਉਧਾਰ ਕਰ ਦੇ। ਆਖੋ ਸਦਨਾ, ਮੇਰਾ ਵੀ ਉਧਾਰ ਕਰ ਦੇ। ਕਹਿੰਦਾ ਉਹ ਵੇਦਨ 'ਚ ਜਿਹੜੀ 1 ਮਿੰਟ ਦੀ ਅਰਦਾਸ ਮੇਰੇ ਮੂੰਹ ਨਿਕਲੀ, ਕਹਿੰਦਾ ਜਦੋਂ ਮੈਂ ਸਰੋਵਰ ਤੋਂ ਬਾਹਰ ਆਇਆ, ਕਹਿੰਦਾ ਮੈਂ ਧਿਆਨ ਨਹੀਂ ਦਿੱਤਾ, ਬਾਕੀ ਸਾਰੀ ਪਰਿਕਰਮਾ ਮੈਂ ਕੀਰਤਨ ਦੀ ਮਸਤੀ 'ਚ ਝੂਮਦੇ ਹੋਏ ਕੀਤੀ। ਅਕਾਲ ਤਖਤ ਸਾਹਿਬ ਤੱਕ ਲਾਈਨ ਸੀ ਦਰਸ਼ਨੀ ਡਿਓੜੀ ਦੀ। ਕਹਿੰਦਾ ਦਰਸ਼ਨ ਕੀਤੇ, ਪਰਿਕਰਮਾ ਫੇਰ ਕਰਕੇ ਮੱਥਾ ਟੇਕ ਕੇ ਲੰਗਰ ਚੱਕ ਕੇ ਘਰ ਪਹੁੰਚ ਗਏ। ਕਹਿੰਦੇ ਘਰ ਪਹੁੰਚ ਕੇ ਮੇਰੀ ਮਾਂ ਕਹਿੰਦੀ, ਗੁਰਲਾਲ ਲਿਆ, ਗੋਡੇ ਦੇ ਮਾਲਜ ਕਰਦੇ ਆ, ਦਰਦ ਬਹੁਤ ਹੋ ਰਹੀ ਹੋਣੀ ਹੈ। ਕਹਿੰਦਾ ਉਦੋਂ ਮੇਰਾ ਧਿਆਨ ਗਿਆ ਗੋਡੇ ਵੱਲ, ਜਿਹੜੀ ਦਰਦ ਨੇ 3.5-4 ਸਾਲਾਂ ਤੋਂ ਮੇਰੀਆਂ ਤਰਾਟਾਂ ਕੱਢੀਆਂ ਸੀ, ਉਹ ਦਰਦ ਇੱਕ ਛਿੰਨ 'ਚ ਗੁਰੂ ਰਾਮਦਾਸ ਨੇ ਚਰਨਾਂ 'ਚ ਲੈ ਲਈ। ਜਕਾਰਾ ਦੇ ਹੋਏ
ਬੋਲੇ ਸੋ ਨਿਹਾਲ।
ਇਹ ਗੱਲ ਮੈਂ ਹਕੀਕਤ ਤਾਂ ਅੱਜ ਸੁਣਾ ਰਿਹਾ ਆਪ ਜੀ ਦੇ ਚਰਨਾਂ 'ਚ, ਕਿ ਉਹ ਬੰਦਾ ਅੱਜ ਵੀ ਜਿਉਂਦਾ ਜਾਗਦਾ ਜੇ, ਚੇਨ ਸਮੋਕਰ ਹਰ ਤਰ੍ਹਾਂ ਦਾ ਨਸ਼ੇ ਕਰਨ ਵਾਲਾ, ਕਲੱਬਾਂ ਪੱਬਾਂ 'ਚ ਜ਼ਿੰਦਗੀ ਜੀਣ ਵਾਲਾ, ਅੱਜ ਉਸ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਹਿੰਦਾ ਭਾਜੀ ਅੱਜ 2010 ਤੋਂ ਅੱਜ 2020 ਹੋ ਗਿਆ ਜੇ, 10 ਸਾਲ ਹੋ ਗਏ, ਕਹਿੰਦਾ ਗੁਰੂ ਦੀ ਕਿਰਪਾ ਨਾਲ ਮੈਨੂੰ ਸਰੀਰ ਕਰਕੇ ਕੋਈ ਵੱਡਾ ਰੋਗ ਨਹੀਂ ਹੋਇਆ। ਉਹ ਗੋਡਿਆਂ ਦਾ ਦਰਦ ਜਿਹਨੂੰ ਡਾਕਟਰ ਕਹਿੰਦੇ ਸੀ ਓਪਰੇਸ਼ਨ ਤੋਂ ਬਾਅਦ ਵੀ ਠੀਕ ਨਹੀਂ ਹੁੰਦਾ ਸੀ, ਕਹਿੰਦਾ ਮੁੜ ਕੇ ਕਦੀ ਉਤਪੰਨ ਨਹੀਂ ਹੋਇਆ, ਕਹਿੰਦਾ ਅੰਦਰੋਂ ਨਿਕਲਦਾ ਸਾਈਆਂ ਦੁੱਖ ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਓੜੀ। ਆਓ ਜੀ ਬੜੇ ਪਿਆਰ ਨਾਲ ਤੁਸੀਂ ਵੀ ਅਰਜੋਈਆਂ ਕਰੋ ਕਲਗੀਆਂ ਵਾਲੇ ਨੂੰ, ਕਲਗੀਆਂ ਲਿਆ ਜਿਵੇਂ ਆ ਗੁਰਲਾਲ ਸਿੰਘ ਜਿਹੜਾ ਅੱਜ ਵੀ ਅਮਰੀਕਾ 'ਚ ਜਿਉਂਦਿਆਂ ਜਾਗਦਾ, ਬੜੀ ਅੱਛੀ ਪੋਸਟ 'ਤੇ ਜੋਬ ਕਰ ਰਿਹਾ, ਅੱਜ ਮਹਾਂਪੁਰਸ਼ਾਂ ਦੀਆਂ ਵਡਿਆਈਆਂ ਸੰਗਤਾਂ ਨੂੰ ਸੁਣਾਉਂਦਾ, ਰੋ ਰੋ ਕੇ ਮੈਨੂੰ ਆਪਣੇ ਬਚਨ ਸੁਣਾਏ ਸੂ, ਬਾਬਾ ਜੀ ਜਿਵੇਂ ਉਹਦੀ ਬਾਹ ਫੜੀ ਆ, ਸੜਦੇ ਬੜਦੇ ਸਮੇਂ ਸਾਡੇ 'ਤੇ ਵੀ ਕਿਰਪਾ ਕਰ।